لیکن ایک دیر میں رات میں ریکوری ہوتی تھی بجے چلنے کے میرے بچے ہیں منی بار سکتا منی بار سکوں میرا میری رات کے منی نے بہت کرنا جسے رہنا جی اپنے رہنے والے گرمی کرنے روٹی ملی ہوئی ہیں جنہیں شکر ہے رات کے پھر اس نے اندھیرے بھی چکے پورنماسی کی رات جی ہوں چندرما پورا ہوں وہ امرت چلتا ہے منی گھٹ کے رکھنے وہ امرت گر رہا ہوں ٹھنڈا شانت سردی سے گرمی بہت ہی ہوں زہر کر کے وہ چک کے شانتی پراپت کرتے ودوان بھی اسی طرح تین قسم کے منع نکتا وہ ہیں جڑے ودیا پڑھ کے وہ تو ودیا کے عمل کر کے جنم استعمال کر کے سارے دکھان تو بری ہونے کا پرابلم ہے. دوسرے وہ ہیں یہاں پہ دکان کما کئی دکان ہو جائیں یعنی تن کا ذریعہ بنا لینا. تیسرے جی ہم جڑے ودیال جھگڑے کرتے پانے کا ودوان سنیا اتنے پہنچنا گرمیا چرچا کر تم جیتے میرے گن کھولی میں جیتے تیرے کھولوں اتنے بڑی نے آپ بھی چتر کٹ گئے اتنے امرتسر کی گل کی گیان سمیلن ہوں سی گران سمیلن سوامی نرمل نرمل کر کے ہوں سن سلائی کر کے نرمی مہاتما چوں سارے ملکوں کے یعنی آپ لوگوں سدا دینا دیوالی کے نیڑے نیڑے کٹ کرتے ہوں باہر سڑک جاتی ہے میٹھے والی وہ سڑک دے کر کٹ کرتے ہیں پھر سن کی ٹکا دے دیں بہت سارے کٹ والے ملکوں سارے ملکوں میں جانے ہوں اپنے انڈیا تو ہونی جی اتنے وہ اتنے بچار چلے ہوں اپنا اپنا آشن سارے ہوں کئی دفعہ اتنے وہ چپی وہ منہ تو وہ چپی وہ منہ ادھر لوگ دسو اس ودان کا کی فرق ودان تو شانتی واسط ودان تو اس چیز میں کہ ویدا ویدان کا ست وید ختم ہو جان جیتے اس کو اگی کوئی گل نہ چلے جی ویر ختم کتنا ہوئے رب جا کے رب دوپرے کوئی چیز نہیں وہ دین تاخل گاہ کوئی چیز نہیں وید آم ساڈے بھی گرو جی نے کوئی دسیا اس تو پھر انتر سنو باہر سن پر کون سن سن چوتھے سنو جو رہنا تھا کوئی پاپ نہیں سن اتوں اگی کوئی گل نہیں چلی پورا ہونا اس نے سدھ کرنے واسطے آپ سچی گا سچ ہے بھی سچ نام کچھ بھی یہ گلیں دسیں سب گوبند ہے سب گوبند ہے گوبند نہیں کوئی شو دے کون سکتا ہے سج کو تو پر سوئی جل ترنگ پھین تو جل دے کن ہوئی یہ پرکن پرابن کلی لب چل آئین نہ ہوئی جل ترنگ یہ گوریا سوامی سج نہا ان سان پر کسٹا نام پر کن کا جل ترنگ آئے آپ پر آپ آپ پر جب آپ پر آئیں گا آپ پر سوکم آپ پر سکتا لکی نے جائی نا انسلی اللہ اس کی سوکم شکل پر وہاں نام جو بند کر سکتا ہے کہیں جی بچن آمین ایک جان والی وہ تو بنا کوئی ہے نہیں گل ایسی ہی ہے ایک تو بنا دوجی چیز ہے نہیں اصل تو گل یہ ہے پر جن دیر کے تجربے بچ نہیں آتی من منتا نہیں نہ وہ لاہ ہوں نہ اس نے اس سے پہنچ کے پورن شانت کے پورن سکھ ہے اس کے واسطے پہلے پہلے پورا چلنا پہلے پہلے ستکرما بھی پروتی پھر ابھی اپاشنا بجن لگنا ہولی ہو جب من شدھ دے کاگر ہو جائے پھر یہاں بچنا کا ادھکار ہی ہوں گرم وچار وچارے کوئی کہو نان کا کی پرمگت ہوئی گرو کا جا کی ہے ماری کہو نان سو پرم وچاری اس برم وچار کا ادھکار ہوں کیونکہ بچن ہمیشہ ਅਧਿਕਾਰ ਦੇ ਮੁਤਾਬਕ ਹੀ ਫਲੀ ਭੂਤ ਹੋਇਆ ਕਰਦਾ ਹੈ। ਦਵਾਈ ਅਧਿਕਾਰ ਦੇ ਮੁਤਾਬਕ ਹੀ ਫਾਇਦਾ ਕਰਦੀ ਮਰੀਜ਼ ਨੂੰ, ਡਾਕਟਰ ਵੀ ਅਧਿਕਾਰ ਦੇ ਮੁਤਾਬਕ ਹੀ ਜੋ ਹੈ ਕਿਸੇ ਨੂੰ ਮਰਜ਼ ਹੋਏ ਹੀ ਦਵਾਈ ਦਿੰਦਾ ਹੈ। ਸਿਰ ਦਰਦ ਬਣ ਸਿਰ ਦਰਦ ਦੀ ਦਵਾਈ ਦਿੰਦਾ ਹੈ, ਪੇਟ ਦਰਦ ਬਣ ਪੇਟ ਦਰਦ ਦੀ, ਬੁਖਾਰ ਬਣ ਬੁਖਾਰ ਦੀ। ਇਸ ਤਰ੍ਹਾਂ ਇਹ ਦੋ ਉਪਦੇਸ਼ ਵੀ ਇੱਕੋ ਜਿਹਾ ਨਹੀਂ ਹੈ, ਸਭ ਦੇ ਵਾਸਤੇ ਮੁਖਤਲਿਫ ਕਿਸਮ ਦਾ ਹੈ। ਗਿਆਨਕ ਹੈ, ਰੋ ਚੁੱਕਾ ਹੈ, ਯਥਾਰਥ ਹੈ। ਸੋ ਅਧਿਕਾਰ ਦੇ ਮੁਤਾਬਕ ਉਪਦੇਸ਼ ਫਲੀ ਭੂਤ ਹੋਇਆ ਕਰਦਾ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਜੀ ਕਰੇ ਕਰਾਵੇ ਆਪੇ ਆਪ ਮਾਣ ਕੇ ਕੁਛ ਨਹੀਂ ਹੈ, ਆਪ ਹੀ ਬਣਾ ਲੈਂਦੇ ਨੇ, ਅਸਲ ਇਹ ਗੱਲ ਬਚਣੀ ਨਹੀਂ ਹੈ। ਕਰੇ ਕਰਾਵੇ ਆਪੇ ਆਪ ਮਾਣ ਕੇ ਕੁਛ ਨਹੀਂ ਹੈ, ਬਾਣੀ ਸਾਰੀ ਬਾਣੀ ਬਚਣੀ ਨਹੀਂ ਆਉਂਦਾ। ਐਸਾ ਮਾਰੇ ਰਾਖੇ ਇੱਕੋ ਆ ਕੇ ਤਾਂ ਆਉਂਦਾ, ਮਾਣ ਕੇ ਕੁਛ ਨਹੀਂ ਹੈ ਐਸੇ ਤਾਂ ਆਉਂਦਾ, ਲੇਕਿਨ ਕਰੇ ਕਰਾਵੇ ਆਪੇ ਆਪ ਲੱਭ ਬਚਣੀ ਨਹੀਂ ਹੈ। ਲੇਕਿਨ ਬਣਾ ਲੈਂਦੇ ਆਪਣੇ ਆਪ ਆਪ ਕਰਨ ਵਾਲੇ, ਬਸ ਪੀਣੀਆਂ ਮਾਸ ਖਾਣੇ ਜੋ ਕੁਛ ਮਰਜ਼ੀ ਕਰਨਾ, ਪਿੱਛੋਂ ਕਹਿੰਦੇ ਕਰੇ ਕਰਾਵੇ ਆਪੇ ਆਪ, ਉਹਦੇ ਜੋ ਨਸ਼ੇੜ ਦੇ ਉਹਦੇ ਸਾਰਾ ਬਾਹਰ ਛੇੜਦੇ ਹਾਂ ਵੀ ਉਹੀ ਕਰਾਉਂਦਾ ਅਸੀਂ ਕਰਦੇ। ਚੰਗਾ ਕਰਕੇ ਤਾਂ ਥੋੜ੍ਹਾ ਜਿਹਾ ਚਿੱਟੀ ਚੋ ਬਣਾਉਣਾ ਵੀ ਅਸੀਂ ਕਰਦੇ ਹਾਂ, ਜਦੋਂ ਬੁਰੀ ਗੱਲ ਆਪ ਕਰਾਉਂਦੇ ਸਾਨੂੰ ਵੀ ਉਹਦੀ ਪ੍ਰੀਖਿਆ ਹੋ ਜਾਂਦੀ ਹੈ। ਇਸ ਵਾਸਤੇ ਬਚਨ ਤਿੰਨ ਕਿਸਮ ਦੇ ਹੁੰਦੇ ਹਨ। ਅਧਿਕਾਰ ਦੇ ਮੁਤਾਬਕ ਹੀ ਬਚਨ ਫਲੀ ਭੂਤ ਹੁੰਦਾ, ਗੁਰਬਾਣੀ ਵਿੱਚ ਵੀ ਹੈ, ਸ਼੍ਰੀ ਭਿਆਨਕ ਰਾਵ ਵਿੱਚ ਵੀ ਯਥਾਰਥ ਵਚਨ ਆਉਂਦੇ ਹਨ। ਇਉਂ ਐਸਾ ਹੈ ਕਿਉਂਕਿ ਇਹ ਜਿਹੜਾ ਸੰਸਾਰ ਅਸੀਂ ਦੇਖ ਰਹੇ ਹਾਂ, ਅਸਲ ਮਹੀਨੇ ਵਿੱਚ ਕਿੱਡਾ ਵੱਡਾ ਸੁਣਦਾ ਹਿਸਾਬ ਕੋਈ ਨਹੀਂ, ਕਰੋੜਾਂ ਬ੍ਰਹਮੰਡ ਹੁੰਦੇ ਤਾਂ ਅੰਤ ਕੋਈ ਨਹੀਂ ਆਉਂਦਾ, ਇਹ ਸਿਰਫ ਮਾਇਆ ਮਾਤਰ ਹਨ, ਵਿਦਿਆ ਕਰਕੇ ਫੁਰਦੀ ਹਨ। ਅਸਲ ਗੱਲ ਇਹ ਜਿਵੇਂ ਰੱਸੀ ਅਣਹੋਈ ਸੱਪ ਫਤੀਤ ਹੁੰਦੀ, ਰੱਸੀ ਪਈ ਹੋਵੇ ਨਾ ਮੂਲੀ ਜੇ ਚਾਨਣਾ ਹੋਵੇ ਨਾ ਬਹੁਤ ਅੰਧੇਰਾ ਹੋਵੇ, ਕੁੱਟਣ ਦੇ ਵੀ ਕੋਈ ਨਿੱਘੀ ਨਾ ਹੁੰਦਾ, ਅੱਛੀ ਤਰ੍ਹਾਂ ਚਾਨਣਾ ਫਿਰ ਵੀ ਸਭ ਕੁਛ ਨਾ ਹੁੰਦਾ, ਲੇਕਿਨ ਮਣ ਚਾਨਣਾ ਹੋਵੇ ਨਾ ਅਤੇ ਰੱਸੀ ਪਈ ਹੋਵੇ ਉਹਨੂੰ ਦੇਖ ਕੇ ਆਦਮੀ ਡਰਦਾ, ਰੱਸੀ ਪਾਉਣਾ ਤਾਂ ਛੁੱਟ ਜਾਂਦਾ ਹੈ। ਉਸਦੀ ਜਗ੍ਹਾ ਸੱਪ ਪ੍ਰਤੀ ਸੱਪ ਦਾ ਭਰਮ ਪੈ ਜਾਂਦਾ ਵੀ ਸੱਪ ਹੈ, ਸੱਪ ਦਾ ਭਰਮ ਪੈਣ ਕਰਕੇ ਮਨ ਧੜਕਣ ਲੱਗ ਜਾਂਦਾ, ਦਿਲ ਧੜਕਦਾ ਹੈ, ਕਾਂਬਾ ਛੁੱਟ ਜਾਂਦਾ ਹੈ, ਨੱਠਣ ਦੀ ਕੋਸ਼ਿਸ਼ ਕਰਦਾ ਹੈ, ਨਾ ਭੁੱਲ ਜਾਂਦੀਆਂ ਨੇ, ਮੈਂ ਫਿਰ ਕਦੇ ਕਹਿੰਦੇ ਮਾਰਾਂ, ਕਦੇ ਕਹਿੰਦੇ ਨੱਠ ਕੇ ਬਚਾਂ, ਇਹੋ ਜਿਹੇ ਬਹੁਤ ਕੁਛ ਝਗੜੇ ਝੜੇ। ਜੇ ਕਿਤੇ ਚਾਨਣ ਲਿਆ ਕੇ ਦੇਖ ਲਏ ਤਾਂ ਅਸੀਂ ਵੀ ਸਾਰੇ ਝਗੜੇ ਮੁੱਕ ਗਏ। ਇਸੀ ਤਰ੍ਹਾਂ ਈਸ਼ਵਰੀ ਮਾਇਆ ਦਾ ਇਹ ਸਾਰਾ ਸੰਸਾਰ ਰਚਿਆ ਹੋਇਆ ਹੈ। ਈਸ਼ਵਰ ਸਭ ਸ਼ਕਤੀਆਂ, ਉਹਦੀ ਸ਼ਕਤੀ ਦਾ ਪਾਰਾਵਾਰ ਕਿਸੇ ਅੱਜ ਤੱਕ ਪਾਇਆ ਨਹੀਂ, ਕਿਤਨਾ ਸ਼ਕਤੀਸ਼ਾਲੀ ਹੈ, ਉਹਦੇ ਇੱਕ ਕੁਰਨੇ ਦਾ ਅੰਤ ਨਹੀਂ ਹੁੰਦਾ, ਇੱਕ ਕੁਰਨੇ ਦੇ ਕਰੋੜਾਂ ਬ੍ਰਹਮੰਡ ਹਨ। ਇੱਕ ਅਨੁਭਵ ਸ਼ਰਮਾ ਇੰਨਾ ਕਿ ਕੁਰਨਾ ਕੀਤਾ ਹੈ ਵੀ ਇੱਕ ਸ਼ਬਦ ਰੂਪਾਂ ਆ ਕਰੋੜਾਂ ਬ੍ਰਹਮੰਡ ਜਿਤਨੇ ਹਨ, ਸੋ ਇੱਕ ਦਾ ਨਹੀਂ ਅੰਤ ਆਉਂਦਾ, ਸਾਰਾ ਜੋਰ ਲਾ ਚੁੱਕੇ ਪਹੁੰਚ ਕੇ ਚੰਦਰਮਾ ਤੱਕ ਗਾਹਾਂ, ਉਸ ਤੋਂ ਅੱਗੇ ਨਹੀਂ ਪਹੁੰਚ ਸਕੇ, ਇਹਦੇ ਅੰਤ ਨਹੀਂ ਆਉਂਦਾ ਹੈ ਇਹ ਦੁਨਿਆਵੀ ਸੈਂਸ ਨਾਲ, ਕਿਉਂਕਿ ਜਿੱਥੋਂ ਦੁਨਿਆਵੀ ਸੈਂਸ ਜਿੱਥੇ ਖਤਮ ਹੁੰਦੀ ਹੈ ਉੱਥੋਂ ਪਰਮਾਰਥਕ ਜਿਹੜੀ ਹੈ ਸੈਂਸ ਸ਼ੁਰੂ ਹੁੰਦੀ ਹੈ। ਸਵਾਂ ਇਹ ਸਾਰਾ ਜਿਤਨਾ ਸੰਸਾਰ ਹੈ ਇਹ ਇਸੇ ਤਰ੍ਹਾਂ ਪਾਲਣ ਕਰਦੀ ਹੈ। ਇਹ ਤਿੰਨ ਚੀਜ਼ਾਂ ਮਲ ਬਖੇਪ ਅਵਰਣੇ ਨੂੰ ਕਹਿੰਦੇ ਹਨ। ਅਵਰਣ ਦੇ ਵਿੱਚ ਤਾਕਤ ਹੁੰਦੀ ਹੈ ਅਸਲੀ ਚੀਜ਼ ਨੂੰ ਢੱਕ ਲੈਣਾ, ਪਰ ਮਲ ਚ ਤਾਕਤ ਉਹਦੀ ਬਜਾਏ ਕੁਛ ਹੋਰ ਦਾ ਹੋਰ ਦਿਖਾ ਦੇਣਾ, ਹੋਰ ਵਸਤੂ ਦਾ ਭਰਮ ਪੈਦਾ ਕਰ ਦੇਣਾ। ਬਖਸ਼ੇਪ ਇਹ ਤਾਕਤ ਹੈ ਕਿ ਜਿਸਨੇ ਤੁਰਨੇ ਉੱਠ ਕੇ ਦੁੱਖ ਪੈਦਾ ਕਰ ਦੇਣਾ। ਇਹ ਤਿੰਨ ਚੀਜ਼ਾਂ ਹਨ, ਇਹ ਈਸ਼ਵਰੀ ਮਾਇਆ ਦੇ ਵਿੱਚ ਹਨ। ਇਹਨਾਂ ਤੇ ਇਸ ਇਹਨਾਂ ਵਿੱਚੋਂ ਜਿਹੜੀ ਅਵਰਣ ਹੈ ਜਾਂ ਵਿਦਿਆ ਵੀ ਇਸਨੂੰ ਕਹਿ ਦਿੰਦੇ ਹਨ, ਮਾਇਆ ਵੀ ਕਹਿ ਲਓ ਕੁਛ ਕਹਿ ਲਓ, ਕਈ ਨਾ ਉਹਦੇ ਰੱਖੇ ਹੁੰਦੇ ਨੇ, ਉਸਨੇ ਤਾਂ ਅਸਲ ਜੋ ਕੁਛ ਹੈ ਇਹ ਨਿਰਾਕਾਰ ਬ੍ਰਹਮ ਹੈ। ਰੂਪ ਨਾ ਰੇਖ ਨਾਰੰਗ ਕਿਸੇ ਗੁਣ ਤੇ ਕਰੋ ਤਿੰਨ ਜੇ ਬੁਝਾਏ ਨਾ ਨਾਨਕ ਹੋਵੇ ਸੋ, ਅਸਲ ਚੀਜ਼ ਤਾਂ ਇਹ ਹੈ। ਸਾਰੇ ਗ੍ਰੰਥਾਂ ਸ਼ਾਸਤਰਾਂ ਸਿਧਾਂਤ ਇਹ ਹੈ, ਤਮਾਮ ਆਰਥਾਂ ਲੋਕਾਂ ਦਾ, ਕਰੋੜਾਂ ਹੀ ਆਰਥਾਂ ਲੋਕਾਂ ਦਾ ਸਿਧਾਂਤ ਇਹ ਹੈ। ਜਿਹਨਾਂ ਜਿਹਨਾਂ ਇਹਨਾਂ ਨੂੰ ਆਪਣੇ ਤਜਰਬੇ ਵਿੱਚ ਲਿਆਂਦਾ, ਕਮਾਈਆਂ ਕੀਤੀਆਂ, ਅਨੇਕਾਂ ਜਨਮ ਦੀਆਂ ਕਮਾਈਆਂ ਦਾ ਇਕੱਠਾ ਹੋ ਕੇ ਫਲ ਇਹ ਮਿਲਦਾ, ਇਹ ਹੈ ਅਸਲੀ ਇਹ ਨਿਰਾਕਾਰ ਬ੍ਰਹਮ ਹੈ। ਅਵਰਣ ਨੇ ਇਸ ਨੂੰ ਤਾਂ ਛੁਪਾ ਲਿਆ, ਇਹ ਪਤਾ ਵੀ ਹੈ ਫਿਰ ਤਾਂ ਭਰਮ ਹੀ ਨਾ ਪਵੇ। ਅਤੇ ਅਵਰਣ ਨੇ ਆਪਣੀ ਤਾਕਤ ਦਿਖਾਈ, ਸ਼੍ਰੀ ਮਾਂ ਦੇ ਅਵਰਣ ਸ਼ਕਤੀ ਨੇ ਇਸ ਨੂੰ ਛੁਪਾ ਲਿਆ। ਮਲ ਨੇ ਵੀ ਜਿਹੜਾ ਜਗਤ ਦਿਖਾਤਾ ਇਹਨੂੰ ਭਰਮ ਪੈ ਗਿਆ ਜਗਤ। ਜਿਹੜੀ ਵਿਸ਼ੇਸ਼ ਸ਼ਕਤੀ ਹੈ ਉਹਦੇ इतने परम खड़े करते जन्म मरण नर्क आप सुख दुख खुशी जमीन जितना भी कोई छठा पकट बंद है ये उसकी मेहरबानी है। अगर अवर्ण शक्ति नष्ट हो गए यानी असली चीज जी असली पास जावे सारे झगड़े मुक जाने अगले अगले जिन्हें जो धर्म पैन करके प्रदूषण सारे खत्म हो जाते तो यूं करके हौली हौली मल की निवृत्ति का उपाय है निष्काम शुभ कर्म विशेष की निवृत्ति का फल है उपासना ने भजन करने करके मन में एकाग्र करना ये बहुत सारे तरीके जुटे होते भी हैं। तो अवर्ण की निवृत्ति का उपाय है ज्ञान ब्रह्म विद्या हौली हौली बाई नंबर चलती है। इस करके एदा सारा शक्ति यानी कहने जी ए असली चीज जड़ी है उसकी वजह होर दिश के दुख का कारण कैसे बन सकती है तो वह होर जो बीड़ी किमें कर अजकल सिनेमा देखो हों कुछ नहीं पर्दे के उपर तुम हथ फेरो की होंगे सिनेमे के उपर दिखाई ना सब बोलते भी नहीं सब कुछ है हथ फेर के देखो देखो जी लोग रड़ते भी रटी भी गए काली होंगे साहब हथ फेर साहब जो हो गए तो कुछ दिशे नहीं लेकिन मैं वैसे पास है कि मैं कागज पर लिखी मैं तस्वीर आने उस हथ फेर कि कुछ नहीं कागज पर लिखे कि सूरज है वो कद गर्मी नहीं हूँ सन मेरे से रख दो कद रोशनी नहीं हूँ है निकल नहीं दिता है वह तो कागज लिखता है इसी तरह ये समझो संयम करके ये शक्ति ताकत दसें ईश्वरी महाराज कि ताकत है प्रमाण तो बहुत है एक कोई राजा अपने राज दरबार बैठे दरबार लगे उसका एक कोई मदारी जादूगर तमाशा करने वाला आया बाहर दरबार ने पहरेदार ने बोलिया बोलो मैं एक तमाशा करने वाला राजा जी ने मेरे वालों प्रार्थना करो मैं तमाशा दिखा के कोई इनाम प्राप्त करना चाहना बड़े अच्छे अच्छे तमाशे कर जानना हाँ दरबार ने आके अर्ज कर दी सरकार बाहर एक कोई तमाशा करने वाला खड़ा है तो चाहता है जमीन को अच्छा तमाशा दिखा के इनाम प्राप्त करो राजा ने बुलाओ बुला लिया राजा अपने तख्त पर बैठा सी उसने सलामा की जय हो महाराज अजी जय हो गया जो कुछ करना बन गया तो पूछने लगा है तू कौन है कहने सरकार मैं मदारी हूँ यानी मैं अच्छे से तमाशे करने वाला बंदा फिर तमाशा जो अभी चाहेंगे जैसा हुक्म करो पैसे दिखा देंगे राजा कहें तमाशे तो बहुत अच्छे अच्छे देखे हैं ना पर मैं एक तो चाहना देवता के दर्शन करा सकें जे कर दूजी गल है जो तमाशा दिखावे वो कुछ शिक्षा दाता भी दे ऐसे होगा सरकार हुक्म करो हूँ ही जाना मैं कहना देवलोक में देवत्या जंग करने वास्ते मारना सिटी में दर्शन करी जाए इन्हें एक गला खड़ा सी वो बराबर एक जनानी खड़ी कहने सरकार देखो मैं जाने देवलोक में जंग करने वास्ते देवत्या मेरी पत्नी है इसमें उतनी देर तक अपनी अपनी बेटी के महिला में भेजो अपनी धर्म पुत्री समझो जिनी देर तक मैं वापस नहीं आ जाऊँ राजा कहने मेरी धर्म बेटी है ठीक करना अपनी बेटी के महिला में तुम्हें भेज देता जितने वो राजा नाम करके उपर एक ताकत आ गए जी पौड़ी बना इधर टाका सीटिया इधर एक रील सीटी पौड़ी जी बन गई सिर चुका अलोप हो गया जिसमें हट गया आकाश में थोड़ी देर में आवाज आनी शुरू हुई जिम्मे जंग होंगे बंदूक चल दिया तुपा चल दिया मार बुकारा हो रहा है जंग के समय जो जो कुछ आवाज आनी होंगे सब सुन रहे सब देखा ना उधर जंग शुरू कर जाके मुंडारी ने तेन कुछ देर तो बाद एक टंग पट्टी डिगती दूजी टंग डिगती एक बांह डिगती दूसरी बांह डिगती हर डिग पिया सिर डिग पे जिस दिन मूह विचों बड़ी हवा निकल गई है आवाज आई उपरों देखो सरकार ये पवन देवता इसको मैंने मार के गिराया आप दर्शन कीजिए क्योंकि पवन देवता का विश्वास क्यों मुंह जो हवा निकल रही है ये तो हाशा हवा निकल रही है सुबह सब लोगों ने कुर्सियां चक्कर मार रही है मदारी मेरा बड़ा बहादुर है फिर जंग शुरू है, उसी तरह आवाजा फिर आ रही हैं। फिर एक टंग डिगी, दूजी डिगी, बांह डिग पी, दूसरी बांह डिग पी, थर्ड डिग पे, सिर डिग पे, जीरे मुंह बड़े 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 अगले लाट निकले। देखो सरकार कहने की अगन देख का, उसको मैंने मार कर गिराया, दहन की दिए, मुझे अगले लाटा निकलने करके विश्वास होने वाकई अगन देवता है। कह रही हूँ सब खुशन मदारी, मदारी ही नहीं सिर्फ मेरा प्रभु बहादुर भी है, योद्धा भी है। कितने इसी तरह कई देवता मार के गिराए, अखीर उसकी एक टंग डिग पी, दूजी डिग पी, मदारी की बांह डिग पी, दूसरी हड डिग पिया, सिर डिग पिया। चेहरे तो आदमी की पहचान है, ये चेहरा रह गया। मदारी बड़ा बहादुर सी, बड़े देवता ने मार के गिराया, आप भी शहीद हो गए। उनकी गीता जा रहे विचार चली गई, इन्होंने शरीरों का शिकार कर, ऐसा अच्छा नहीं लगते हैं। सामने खुला मैदान है दीवान खाने दे, वो दो चीकां तैयार की गई, एक देवता दे अंग संस्कार करने वास्ते, एक उस मदारी जिते वड्डी चीका सी, सब देवता ने अंग उहदे विच रख के लंबू लाता। दूसरी चीका दे मदारी का संस्कार कर, जिते उहदे घर वाली कहण लगी मैं अपने पति देव नाल सती होना है। राजा कहण लगा बेटा तू मेरी धर्म बेटी है, बेजसुर मेरी बेटी नूं मिलने तेनू मिलणगे, तेनू फिक्र ना कर, तू तेनू महल मिलणगे, जागीरां मिलणगे, आराम नाल समां गुजार, भजन करके अपना समां सफला करो, शरीर अगे सड़के की फायदा है। नहीं कहणगी मैं अपने पति देव नाल सती होना। बहुत सारा कहण के बावजूद भी उहने ना मन्निया। अखीर जदों उसने हट की तो चंगे कहण तेरी खुशी है, जो कहता सी सती होण दा, उसने इशनान वगैरह करके चंगे बस्तर पहन के ते चंगे गहने गुणे पहन के जैसा रवाज सी उहदे मुताबिक वो चीका देवी जिथे उसके अंग रखे गए मदारी आप भी छाल मार दो चीखा जी सी सड़क खा बैठे हैरान हो रहे सब। निश्चा जी गल है मदारी कितना बहादुर सी, पर वो भी बेचारा शहीद हो गया, उसकी पत्नी भी सती हो गई है। जो कुछ कितने आके मदारी चुके हुए सलामा करता है, जय हो महाराजा सुनिरा जी, जय जरा तमाशा आपने चंगा लगे होना, लिया इनाम तो मेरी शपत नहीं। सब हैरान हो गए, राजा कहना भी तू तो मर चुके से, और तेरी चिका पई हुई है, तेरी पत्नी भी तेरे क्षति हो गई है, इस करके कहने का देखो सरकार प्रतख न प्रमाण की लोड़ नहीं, जिहड़ी चीज सामने खड़ी होंदी उहदे वास्ते दृष्टांत प्रमाण नहीं देने पैंदे, वी आ है आ है आ है। दृष्टांत प्रमाण तो किसी गुझी गल वास्ते देने पैंदे हैं। मैं सामने खड़ा, मैं किथे गया, शहीद किथे हो गया, शहीद नहीं हुआ, मेरा संस्कार किथे हो गया, मेरा संस्कार मेरी पत्नी किथे सती होगी मेरे नाल, जाओ गरीब की पत्नी लियाओ ते इनाम दो। राजा कहें इनाम तो तेन दे देंगे, एक गुणा, दो गुणा, चार गुणा, दस गुणा, जिन्ना कह दे देंगे, पर तेरी सुपत्नी कितों देंगे, वो तो तेन सती होगी है। वो मदारी का देखो सरकार न्याय की गल, तुम राजा लोग हो, तुम न्याय चाहिए, जो मैं इतने खड़ा वो सती कि होगी, गल नहीं कोई आती, मैं तो इतने खड़ा सती किस ना होगी, मेरे नाल ही सती होना जी, मैं तो खड़ा हो, कोई गल नहीं चलती है। यही कह लो इनाम दो तो मेरे सुपते हैं। फिर राजा कहेंगे इनाम तो तुम दे देंगे, जिन्ना कहें तो तू दुगुना, चौगुना, दस गुना, बीस गुना ज्यादा दे देंगे, तो तेरी सुपत्नी कितों देंगे, वो तो सती होगी तेरे पास। कहने सरकार अच्छी अच्छी गल है, मैं तो खड़ा हो, और जो मैं ही नहीं मरिया, मैं मेरे ही शरीर का संस्कार नहीं, कि सती हुई गल कहें किमें हो सकती है। बहुत शर्मिंदे हुए, कितने आवाज सुनो, कह लगा आवाज आ रही है, की आवाज आ रही है, कह लगी इस राजा ने मेनू पत्राणी बनाने वास्ते सत जिन दिन कैद किया होया, सुनो सबनों आवाज सुनाई दी, सुनो तुझे कहने सती रोगी है। राजे लोगों ने ऐसा चाहिए, परमात्मा से न्यायकारी होना चाहिए, अगर आप ही ऐसे दूजे दिन आए कि नहीं करेंगे। बड़ा शर्मिंदा राय परमात्मा बेतरती गए लवे घर को जाऊ इन्ना उन्होंने दुख महसूस होया कि बहुत सारा उसने दुखी देखा मदारी ने अखीर मदारी हसकी कहना सरकार मेरे ना कोई सुपत नहीं मैं किसी देवलोक में नहीं गया कोई देवता नहीं मार के गिरा ना मैं आप मरे हैं ना तो चिराजुबा साड़ी हो गई ना मैं उन्होंने कुछ पता नहीं मैं कला ऐसे का ऐसे खड़ा जो कुछ तुम दिखाया है सिर्फ मैं अपने जादू से बल करके अणहुंदा ही दिखाया तुम हरक्षोभ कराया करा हरक्षोभ देने घर कोई तुझे सारे के ना फिर जो दिखाया कुछ भी नहीं होया अणहुंदा ही दिखाया तुझी क्या जी देवताओं के दर्शन करने हैं और मैं मेरा तमाशा भी कुछ शिक्षा दादा भी हो एक देवता दर्शन तुझी कर ले तो होगी ना गलती दूसरा शिक्षा भी ये है मैं एक आदमी हाँ ईश्वर नहीं हाँ ईश्वर सब शक्तिमान शक्ति वो शक्ति का पारावार किसी ने नहीं पाया था तो इस करके वो जो मैं एक आदमी अपनी माया दे बल करके अपने जादू दे माया दे शक्ति दे बल करके कुछ कहो मैं अणहुंदा बहुत कुछ दिखा सकना थोनू इतने लोगों ने हर शोक गर्व कर सकना हाँ सत्तर शक्तिमान परमात्मा जो है वो माया तो पत्नी प्रबल है सारी दुनिया में करोड़ा ब्रह्मंडा नु रच के फिर पाला कर दिए विनाश कर दिए अखीर उन्होंने हर शोक गर्व कर इसे तीसरी माया दाई है वो कुछ नहीं जी में है कुछ नहीं जी इसी तरह ये भी अनुभव नहीं था उसकी माया दे बल करके दिस रहा है अनुया ही हणुंदा दिस रहा इसनों कहे ना माया ये माया जी थर विषय मो उपजे पौधू जाता है माया स्वरूप यह है माया कहने उस होवे कुछ ना अणहुंदा ही दिसी जावे उसनों माया कहने इसी माया दे बल करके कहने सारा संसार है सारे ग्रंथा शास्त्रों में ही टंडोरा है तमाम आर्था लोगों का तमाम मुल्क के आर्था का एक ही टंडोरा है भाई ये जो कुछ है परमात्मा तो ना कुछ था ना है ना होगा ये जो कुछ नजर आ रहा है ये सिर्फ ईश्वरी जादू दे बल करके उसकी माया दे बल करके अहंदा ही हंदा प्रतीत हो रहा है ये ऐसा उधर टंडोरा गल भी एवं है जिन्हें जाके पूछो तो इस करके यह माया माया दे बड़े होर प्रमाण आने एक दफा अर्जुन दे रसवाई से कृष्ण भगवान अर्जुन कहने लगा महाराज मैनू अपनी माया दिखाओ वो कहने अजे तक माया दे देखी हो नहीं कसर रही कुछ माया भी नहीं महाराज माया जरूर दिखाओ जो बहुत सारा कहीं गया कहना चंगा तो उन्होंने समय नहीं बाहर नहाने वास्ते तलाब होंगे चलो गुसलखाने वगैरह है जो कुछ नहीं चलो कहने बाद सीधे स्नान करेगी उन्होंने रास्ते बिठा के कृष्ण जी अर्जुन बाहर ले गए एक बड़ा तारा सरोवर थी जंगल भी है बांध देगी तो खड़ा तारा चल कहने लगे स्नान करिए स्नान करने लगे चुभी लाई अर्जुन ने बस चुभी ला के बाहर निकलिया ना उसे अर्जुन कृष्ण है ना रथ है ना उदो ना सी वो है सुल्ला जंगल भी फिर रहे है कृष्ण भगवान कितने चले गए रोंदा फिर इधर दौड़ता है इधर उड़ता कुछ नहीं नजर आता अखी कोई आदमी मिली अखी बड़ी देर पीछे एक आदमी मिले हम कह गया कि कृष्ण जी देखे मैं क्यों की गल है कहने मैं अर्जुन हाँ मेरे तो कृष्ण जी होने विछड़े हैं ना देखे नहीं कि तेरा दिमाग टिकाने हैं तो फतूरा कोई तेरा दिमाग जी है सुखा बीतत है क्यों ऐ तो द्वापर दी गल करना हूं कर चुका है जो द्वापर छड़ चुके हैं ना मेरे तो हूं विछड़े ने तेरे दिमाग फर्क आया चल साढ़े कहते धर्मशाला जी कथा होंगी होंगी उसे महाभारत दिन सुना दी उसे कृष्ण जी दे अर्जुन के जेडे उन्होंने कुछ किया महाभारत युद्ध लै गया ਉੱਥੇ ਲਿਜਾ ਕੇ ਰਾਤ ਦੇ ਵੇਲੇ ਕਥਾ ਹੁੰਦੀ ਹੁੰਦੀ, ਕਥਾ ਚ ਇਹ ਵੀ ਅਰਜਨ ਵੀ ਲੈ ਗਏ, ਉੱਥੇ ਪ੍ਰਸੰਗ ਆਏ, ਅਰਜਨ ਨੇ ਅਜੇ ਬਾਣ ਮਾਰੇ ਤੇ ਕ੍ਰਿਸ਼ਨ ਨੇ ਉਹਦੇ ਰਸਵਾਈ ਸਨ, ਆ ਜੰਗ ਉੱਥੇ ਸਾਰਿਆਂ ਦਾ ਜੋ ਪ੍ਰਸੰਗ, ਅਰਜਨ ਦਾ ਨਾਂ ਉੱਠ ਕੇ ਖੜਾ, ਉਹ ਕਹਿੰਦੇ ਨਹੀਂ ਅਰਜਨਾ, ਲੋਕ ਕਹਿੰਦੇ ਮਾਰ ਉਹਦੇ ਚ ਪੀੜਾ, ਅਰਜਨ ਬਣ ਨੂੰ ਜੀ ਕਰਦਾ, ਬਹਾਦਰ ਬਣ ਨੂੰ ਹਰੇਕ ਦਾ ਜੀ, ਕਹਿੰਦਾ ਪਿਛਲੇ ਯੁੱਗ ਵਿੱਚ ਹੋ ਚੁੱਕਿਆ, ਹੁਣ ਕਲ ਯੁੱਗ ਹੈ, ਅਰਜਨ ਬਣ ਨੂੰ ਫਿਰਦਾ ਹੈ, ਖਬਰਦਾਰ ਅਰਜਨ ਕਹਾ ਹੈ, ਕਹਿੰਦਾ ਨਹੀਂ, ਕਹਿੰਦਾ ਖੈਰ ਬਹਾਦਰ ਸੀ, ਉੱਥੋਂ ਦੇ ਰਾਜਾ ਨੇ ਉਸਨੂੰ ਨੌਕਰ ਰੱਖ ਲਈ, ਫੌਜ ਦੀ ਬੜਾ ਤੀਰ ਅੰਦਾਜ਼ ਸੀ, ਸਭ ਕੁਛ ਸੀ, ਅੱਛੀ ਨੌਕਰੀ ਹੋ ਗਈ, ਉਹਦੀ ਸ਼ਾਦੀ ਸ਼ੁਦੀ ਕਰ ਲਈ, ਉੱਥੇ ਬੱਚੇ ਹੋ ਗਏ, ਉੱਥੇ ਕੁਦਰਤੀ ਆਪਣੇ ਘਰਵਾਲੀ ਨਾਲ ਇੱਕ ਫਰਨ ਕਰ ਬੈਠਾ, ਉਹ ਘਰਵਾਲੀ ਨੂੰ ਕਹਿਣ ਲੱਗੇ ਜੇਕਰ ਮੇਰਾ ਮਿੱਤੂ ਹੋ ਗਿਆ, ਘਰਵਾਲੀ ਕਹਿੰਦੀ ਹੈ ਇਸ ਨੂੰ ਅਰਜਨ ਨੂੰ, ਜੇ ਕਹਿਣਗੇ ਮੇਰੇ ਮਿੱਤੂ ਹੋਏ ਦੂਜੀ ਸ਼ਾਦੀ ਨਾ ਕਰਾਂਗੇ, ਦੂਸਰੀਆਂ ਮਾਵਾਂ ਬੁਰੀਆਂ ਹੁੰਦੀਆਂ, ਬੱਚਿਆਂ ਨੂੰ ਬੜਾ ਤੰਗ ਕਰਦੀਆਂ, ਇਸ ਕਰਕੇ ਐਸਾ ਨਾ ਕਰਾਂਗੇ, ਉਹ ਕਹਿਣਾ ਵਿਆਹ ਤਾਂ ਕਿਤੇ ਵਿਆਹ ਰਹਿ ਗਿਆ, ਜੇ ਤੂੰ ਮਿੱਤੂ ਮੈਂ ਤੇਰੇ ਨਾਲ ਸਤੀ ਹੋ ਜਾਣਾ ਹੈ, ਕਹਿੰਦੇ ਸਤੀ ਤਾਂ ਜਨਾਨੀਆਂ ਹੁੰਦੀਆਂ ਹੁੰਦੀਆਂ ਨਾ, ਲੇਕਿਨ ਇਹ ਗੱਲ ਖਿਆਲ ਰੱਖੀ, ਨਹੀਂ ਕਹਿਣਾ ਕਿ ਮੈਂ ਸਤੀ ਹੋਵਾਂਗਾ, ਜ਼ਰੂਰ ਫਰਨ ਕਰ ਲਿਆ ਸਤੀ ਹੋਊਂਗਾ, ਸਮਾਂ ਪਾ ਕੇ ਉਹਦੀ ਘਰਵਾਲੀ ਗੁਜ਼ਰ ਗਈ, ਹੁਣ ਅਰਜਨ ਕਿਹਾ ਮੈਂ ਤਾਂ ਸਤੀ ਹੋਣ, ਲੋਕ ਰੋਕਦੇ ਨੇ ਕਮੜਿਆ ਬੱਚਿਆਂ ਦੀ ਪਾਲਣਾ ਕਰ ਲਈ ਤੂੰ, ਤੇਰੇ ਬੱਚੇ ਹਨ, ਸਤੀ ਤਾਂ ਜਨਾਨੀ ਹੁੰਦੀਆਂ, ਸਤੀ ਆਦਮੀ ਕਿੱਥੇ ਹੁੰਦੇ ਹੁੰਦੇ ਹਨ, ਇਹ ਨਹੀਂ ਕਰਨ ਲੱਗਾ ਪਰਣ ਕੀਤਾ ਸਤੀ ਹੋਣ, ਖੈਰ ਇਸੀ ਤਰ੍ਹਾਂ ਲੋਕ ਰੋਕਦੇ ਨੂੰ ਹਟਦਾ ਨਹੀਂ, ਅਸੀਂ ਉੱਥੇ ਚਿਕਾ ਬਣੀ ਹੋਈ ਚੰਗਾ ਤੇਰੀ ਹੋਈ ਹੈ ਸਾਨੂੰ, ਜਦੋਂ ਛਾਲ ਮਾਰਨ ਲੱਗਿਆ ਕੀ ਦੇਖਿਆ, ਉੱਥੇ ਕ੍ਰਿਸ਼ਨ ਜੀ ਖੜੇ ਹਨ, ਰਥ ਹੈ, ਤਲਾਹ ਹੈ, ਉੱਤੇ ਹੈ, ਹਾਂ ਆਪਣੇ ਬੱਚਿਆਂ ਨੂੰ ਯਾਦ ਕਰਕੇ ਰੋਈ ਜਾਂਦਾ, ਮੇਰੇ ਬੱਚੇ ਕਿੱਥੇ ਗਏ, ਮੇਰੇ ਘਰਵਾਲੀ ਕਿੱਥੇ ਗਈ, ਮੂੰਹ ਵਿੱਚ ਰੋਈ ਜਾ ਰਿਹਾ ਹੈ, ਕ੍ਰਿਸ਼ਨ ਜੀ ਉਹਨੂੰ ਕਹਿਣੇ ਸਮਝਾ, ਉਹਨੂੰ ਕਹਿਣ ਲੱਗੇ ਅਰਜਨ ਅਕਲ ਕਰ ਕੁਛ, ਐ ਦੇਖ ਘੜੇ ਨੇ ਐ ਖੜਾ ਹੈ, ਮੈਂ ਉਦੋਂ ਉਹ ਕਹਿਣ ਲੱਗੇ ਉਹ ਪਹਿਲੇ ਯੁੱਗ ਚੋ ਚੁੱਕੇ ਨੇ, ਮੰਨਦਾ ਹੀ ਨਹੀਂ ਹੈ, ਅਸੀਂ ਇਸ ਤਰ੍ਹਾਂ ਨਾਲ ਸਾਹਮਣੇ ਖੜੇ ਨੇ, ਮੈਂ ਇੰਨਾ ਬਲ ਪਿਆ ਹੋਇਆ ਹੈ, ਕੁਝ ਤਾਂ ਕੁਝ ਹੀ ਅਸੀਂ ਜਦੋਂ ਨਾ ਹੀ ਹਟਿਆ ਕਿਸੇ ਜੀ ਨੇ ਕਸਕੇ ਚਪੇੜ ਮਾਰੀ ਲਈ, ਚਪੇੜ ਲੱਗਣ ਦੀ ਦੇਰ ਸੀ, ਮੈਂ ਲੈ ਗਈ ਸਭ ਕੁਝ ਅਸਲੀ ਪਾਸ ਪਿਆ, ਕਹਿਣਗੇ ਦੇਖ ਲਈ ਮਾਇਆ, ਆਹ ਮਾਇਆ ਕਹਿੰਦੇ ਹੁੰਦਾ ਕੁਛ ਆਉਂਦਾ ਹੀ, ਸਭ ਸ਼ਕਤੀਮਾਨ ਹੈ, ਕੁਝ ਦਾ ਕੁਝ ਅਣਹੁੰਦਾ ਹੀ ਦਿਖਾਈ ਜਾਂਦਾ, ਇਹ ਤਾਂ ਤੈਨੂੰ ਥੋੜ੍ਹਾ ਚਮਕਾਰ ਹੀ ਦਿਖਾ, ਇਸੀ ਤਰ੍ਹਾਂ ਇਹ ਹੈ ਇਹ ਮਾਇਆ, ਗੁਰੂ ਨਾਨਕ ਮੁਲਤਾਨੀ ਮੱਲ ਨੂੰ ਦਿਖਾਈ ਜੀ ਮਾਇਆ, ਮੁਲਤਾਨੀ ਮੱਲ ਲਾਹੌਰ ਦਾ ਇੱਕ ਸ਼ੇਰ ਸੀ, ਉਹਦੀ ਕਹਿਣ ਲੱਗੇ ਗੁਰੂ ਨਾਨਕ ਜੀ ਮਹਾਰਾਜ ਨੀ ਮਾਇਆ ਦਿਖਾਓ, ਕਹਿਣ ਗਿਆ ਸਾਰਾ ਮਾਇਆ ਦੇਖਾ ਲਿਆ, ਭਜਨ ਕਰਦੇ ਕੀ ਲੈਣਾ ਮਾਇਆ ਦੇ, ਭਜਨ ਅੱਛੀ ਹੈ ਮਾਇਆ ਬੜੀ ਸੋਚਿਆ ਕਰਦੇ, ਇਹਨਾਂ ਦੇ ਖੈਰ ਉਹ ਕਹਿਣ ਲੱਗੇ ਮਹਾਰਾਜ ਨਹੀਂ ਜ਼ਰੂਰ ਦਿਖਾਓ, ਕੁਰਕ ਸੀ ਕਾਸ਼ੀ ਪੁੱਛੀ, ਇਸ਼ਨਾਨ ਕਰਨ ਵਾਸਤੇ ਦਰਿਆ ਦੇ ਗਏ ਸੀ ਲੋਕ ਰਾਜ ਲਾਹੌਰ, ਬਹੁਤ ਉਸਨੇ ਕਿਹਾ ਚੰਗਾ, ਕਹਿਣ ਲੱਗੇ ਜੇ ਇਸੀ ਗੱਲ ਤਾਂ ਫਿਰ ਇਸ਼ਨਾਨ ਕਰਨ ਚੁੱਭੀ ਲਾ, ਚੁੱਭੀ ਲਾਈ ਪਤਾ ਨਹੀਂ ਕਿੱਧਰ ਨੂੰ ਰੁੜਦਾ ਚਲਿਆ ਗਿਆ, ਜਾ ਕੇ ਮੁਲਤਾਨ ਆ ਨਿਕਲਿਆ, ਛੋਟਾ ਜਿਹਾ ਬੱਚਾ ਮੱਛ ਨਿਕਲ ਗਿਆ ਉਸਨੂੰ, ਹੁਣ ਮੱਛ ਨੇ ਬਾਹਰ ਨਿਕਲਦਾ ਮੂੰਹ ਤੋਂ, ਉੱਥੇ ਇੱਕ ਸ਼ੇਰ ਸ਼ੇਖਾਣੀ ਇਸ਼ਨਾਨ ਕਰਦੇ, ਉਹਨੇ ਬੱਚਾ ਨਹੀਂ ਸੀ, ਬੱਚਾ ਮਿਲ ਗਿਆ, ਸ਼ੇਰ ਕਹਿਣ ਲੈ ਤੈਨੂੰ ਰੱਬ ਨੇ ਬੱਚਾ ਦੇ, ਤੈਨੂੰ ਪਾੜ ਲਿਆ, ਹੌਲੀ ਹੌਲੀ ਵੱਡਾ ਹੁੰਦਾ ਚਲਿਆ, ਉੱਥੇ ਵੀ ਉਹਦਾ ਮੁਲਤਾਨੀ ਮਾਲੀ ਰੱਖਿਆ ਉਹਨਾਂ ਨੇ, ਇਸੀ ਤਾਂ ਹੁੰਦੇ ਮੁੰਡੇ ਵੱਡਾ ਹੋ ਗਿਆ, ਉਹਨਾਂ ਦਾ ਵਣ ਵਪਾਰ ਦਾ ਕੰਮ ਸੀ ਸ਼ੌਕਤ, ਤੇ ਇਸੀ ਤਰ੍ਹਾਂ ਹੁੰਦੇ ਹੁੰਦੇ, ਉੱਥੇ ਕੋਈ ਡੇਰੇਦਾਰ ਕੋਈ ਸਭ ਰਹਿੰਦਾ ਸੀ, ਉਹ ਤੀਰਥ ਯਾਤਰਾ ਨੂੰ ਜਾਣ ਲੱਗਿਆ, ਉਹ ਕਹਿਣ ਲੱਗਾ ਉਦੋਂ ਲੋਕ ਧਰੋਹਣਾ ਰੱਖ ਜਾਂਦੇ ਸੀ, ਕੋਈ ਬਾਂਸਣੀਆਂ ਪਾਏ ਹੁੰਦੀਆਂ ਸੀ ਮੋਹਰਾਂ, 500 ਮੋਹਰ ਕਹਿਣ ਲੱਗਾ ਮੇਰੀ ਰੱਖ ਲਓ, ਮੈਂ ਤੀਰਥ ਯਾਤਰਾ ਨੂੰ ਜਾ ਰਿਹਾ, ਆ ਕੇ ਲੈ ਲਵਾਂਗਾ, ਲਿਖ ਲਈ ਇਹਨਾਂ ਨੇ, ਉਹਨਾਂ ਨੇ ਉਹ ਲੈ ਲਈ, ਸ਼ਾਇਦ ਲਿਖ ਵੀ ਲਈ ਬਹੀ ਵਿੱਚ ਰੱਖੀ ਜਿੱਥੇ ਕਿਤੇ ਭੁੱਲ ਗਿਆ ਰੱਖ, ਕੋਈ ਮੁਲਤਾ ਨਹੀਂ ਵਾਲੀ, ਤੂੰ ਵੱਡਾ ਹੋ ਗਿਆ ਸੀ ਹੁਣ, ਇਸੀ ਤਰ੍ਹਾਂ ਹੁੰਦੇ ਹੁੰਦੇ ਜਦੋਂ ਵਾਪਸ ਆਇਆ ਉਦੋਂ ਕਹਿਣ ਲੱਗੇ ਮੇਰੀ ਮਾਇਆ ਦੋ, ਕਹਿਣ ਲੱਗਾ ਮਾਇਆ ਬਹੀ ਚ ਲਿਖੀ ਹੋਈ ਹੈ, ਸਰ ਹੋਰ ਮਿਲ ਤੇ ਜਦੋਂ ਦਵਾਈਆਂ ਕਿਤੇ ਨਹੀਂ ਮਿਲਦੀ ਹੈ, ਕਹਿੰਦੇ ਨਹੀਂ ਮਾਰ ਨੂੰ ਮੈਂ ਤੁਹਾਡੇ ਮੁਕੱਦਮਾ ਕਰਦਾ। ਕਹਿਣ ਲਿਖੀ ਜ਼ਰੂਰ ਹੈ, ਲੱਭਦੀ ਹੈ ਨਹੀਂ ਕਿਤੇ, ਖਬਰ ਹੈ ਕੀ ਗੱਲ ਹੈ। ਅਸੀਂ ਉਸਨੇ ਮੁਕੱਦਮਾ ਕਰ ਦਿੱਤਾ। ਉਹ ਲਾਹੌਰ ਸੈਂਟਰ ਹੁੰਦਾ ਸੀ ਉੱਧਰਲਾ ਪੰਜਾਬ ਦਾ, ਅਤੇ ਉੱਥੇ ਜਾ ਕੇ ਸੂਬੇ ਦੇ ਪਹੁੰਚਿਆ, ਇਨਸਾਫ਼ ਚੰਗਾ ਹੁੰਦਾ ਸੀ। ਕਹਿੰਦੇ ਪਤਾ ਨਹੀਂ ਲੱਗਦਾ ਕੁਛ, ਕਹਿੰਦਾ ਉਹ ਵੀ ਕਹਿੰਦਾ ਕਿ ਲਿਖਿਆ ਹੈ ਬਗੀਚ ਪਰ ਹੈ ਪਤਾ ਨਹੀਂ ਕਿੱਥੇ, ਲੱਭੀ ਨਹੀਂ ਸਾਨੂੰ ਕਿੱਥੇ ਬੈਠੇ ਹੁਣ ਅਸੀਂ ਕੀ ਕਰੀਏ, ਅਸੀਂ ਕੰਮ ਲੱਭੀ ਨਾ ਚੀਜ਼। ਕਹਿੰਦੇ ਆਉਂਦੇ ਤੁਸੀਂ ਤਾਂ ਜਦੋਂ ਲਾਹੌਰ ਗਏ ਤਾਂ ਉੱਥੇ ਉਹਦੇ ਮਾਤਾ ਪਿਤਾ ਉਹਨਾਂ ਨੇ ਉੱਥੇ ਮੁਲਤਾਨੀ ਮਲ ਦੇ ਕੇ ਦੁਕਾਨ 'ਤੇ ਬੈਠਾ ਹੋਈ, ਹੈਰਾਨ ਹੋ ਗਏ। ਕਹਿੰਦੇ ਇਹ ਬੈਠੇ ਉੱਧਰ, ਉਹ ਵੀ ਕਿਸੇ ਨੇ ਦੱਸਿਆ ਇਕੱਠੇ ਹੋ, ਉੱਧਰਲੇ ਮਾਪੇ ਵੀ ਉੱਧਰਲੇ ਮਾਪੇ ਵੀ ਉਹ ਵੀ ਕਹਿਣ ਸਾਡਾ ਮੁਲਤਾਨੀ ਮਲ ਹੈ, ਉਹ ਵੀ ਸਾਡਾ ਮੁਲਤਾਨੀ ਮਲ ਹੈ, ਦੋਨਾਂ ਦਾ ਬੜਾ ਝਗੜਾ ਪੈ ਗਿਆ, ਇਹ ਵੀ ਮੁਕੱਦਮਾ ਸਰਕਾਰੇ ਚੱਲ ਪਿਆ, ਬਹੁਤ ਕੁਛ ਰਗੜਾ ਝਗੜਾ ਹੋਇਆ। ਅਖੀਰ ਫੈਸਲਾ ਕੁਛ ਨਹੀਂ ਹੁੰਦਾ ਦਿੰਦਾ, ਕਿਉਂਕਿ ਸੂਬਾ ਸੀ ਜਿਹੜਾ ਉੱਥੇ, ਕਹਿੰਦਾ ਮੈਂ ਕੁਛ ਫੈਸਲਾ ਨਹੀਂ ਕਰ ਰਿਹਾ, ਮੈਨੂੰ ਨਹੀਂ ਕੋਈ ਸਮਝ ਆਉਂਦੀ ਇਸ ਗੱਲ ਦੀ ਕੀ ਹੈ ਕੀ ਨਹੀਂ। ਇਹ ਸਾਰੀਆਂ ਗੱਲਾਂ ਗੁਰੂ ਨਾਨਕ ਜੀ ਨੇ ਇੰਨਾ ਚਿਰਚੀ ਨੂੰ ਉੱਥੇ ਦਿਖਾਈ ਦੀ। ਅਖੀਰ ਜਦੋਂ ਉਸ ਮਾਇਆ ਨੂੰ ਸੰਕੋਚਿਆ ਗੁਰੂ ਨਾਨਕ, ਉਸਨੇ ਅੰਦਰੋਂ ਪ੍ਰਾਰਥਨੀ ਸੱਚੇ ਪਾਤਸ਼ਾਹ ਆਪਣੀ ਮਾਇਆ ਨੂੰ ਸੰਕੋਚਿਆ, ਮਾਇਆ ਸੰਕੋਚੀ, ਇਸ਼ਨਾਨ ਕਰਕੇ ਮੁਲਤਾਨੀ ਮੈਂ ਬਾਹਰ ਨਿਕਲਿਆ। ਕਹਿਣ ਲੱਗੇ ਦੇਖ ਲਈ ਮਾਇਆ ਆਈ ਮਾਇਆ, ਇਹ ਇਸ਼ਰੀ ਖੇਡ ਹੈ ਆਪਣੀ, ਇਸ ਮਾਇਆ ਦੇ ਬਲ ਕਰਕੇ ਕਰੋੜਾਂ ਬ੍ਰਹਮੰਡਾਂ ਨੂੰ ਰਚਦਾ ਹੈ, ਸਭ ਦੀ ਪਾਲਣਾ ਕਰਦਾ ਹੈ, ਅਨੇਕਾਂ ਲੋਕਾਂ ਨੂੰ ਹਰ ਸ਼ੁਭ ਦੀ ਵਰਤ, ਅਨੇਕ ਇਹੋ ਜਿਹੇ ਪ੍ਰਮਾਣ ਆਉਂਦੇ ਹਨ। ਸੁਦਾਮਾ ਕ੍ਰਿਸ਼ਨ ਦਾ ਭਗਤ ਸੀ, ਉਹ ਜਦੋਂ ਪਹਿਲਾਂ ਤਾਂ ਬਹੁਤ ਦਰਿਦਰੀ ਸੀ ਨਾ, ਕ੍ਰਿਸ਼ਨ ਦਾ ਹੀ ਵਚਨ ਹੋ ਗਿਆ ਸੀ, ਇਹ ਪੜ੍ਹਦੇ ਸੀ ਆਪਣੇ ਗੁਰੂ ਕੋਲ ਸੰਦੀਪ ਨੂੰ ਕੋਲ ਜਾਂਦਾ। ਉਸ ਮੌਕੇ ਇਹ ਕਿਤੇ ਲੱਕਣ ਲੁੱਕਣਾ ਚੁਗਣ ਗਏ, ਪਹਿਲਾਂ ਵੀ ਹੁੰਦਾ ਸੀ, ਦੋਵੇਂ ਸਰਦੀ ਦਾ ਮਹੀਨਾ ਸੀ, ਇਹ ਪੁੰਨੇ ਚੋਲੇ ਲੈ ਗਿਆ ਸੀ ਸੁਦਾਮਾ, ਕ੍ਰਿਸ਼ਨ ਕੋਲ ਕੁਛ ਹੈ ਨਹੀਂ ਸੀ, ਸਰਦੀ ਲੱਗਦੀ ਸੀ, ਬੈਠ ਕੇ ਚੋਰੀ ਚੋਰੀ ਖਾਣ ਲੱਗ ਗਿਆ। ਉਹ ਕਹਿੰਦੇ ਸੁਦਾਮਿਆਂ ਖਾਣ ਵਾਲੀ ਚੀਜ਼ਾਂ ਕੋਈ ਕੀ ਖਾਈਆਂ ਨੇ, ਤੂੰ ਕਹਿੰਦੇ ਕੁਛ ਨਹੀਂ ਖਾਂਦਾ, ਨਹੀਂ ਕਹਿੰਦੇ ਤਾਂ ਤੁਸੀਂ ਖਾਣਾ ਤੇਰਾ ਮੂੰਹ ਦੱਸਦਾ ਮੂੰਹ ਹਿਲਦਾ, ਕਹਿ ਕਹਿ ਨਹੀਂ ਮੇਰੇ ਦੰਦ ਵਜਣ ਪਾਲੇ ਕਰਕੇ ਜਾ ਦਲਿਦਰੀ ਵਚਨ ਹੋਏ ਦਲਿਦਰ ਪੈ ਗਏ, ਹੌਲੀ ਹੌਲੀ ਇੰਨੀ ਗਰੀਬੀ ਆ ਗਈ ਬੁਰੀ ਹਾਲਤ। ਵੱਡਾ ਹੋ ਗਿਆ, ਵਿਆਹ ਸ਼ਾਦੀ ਹੋ ਗਈ, ਉਹਦੇ ਘਰ ਵਜਣ ਸੁਸ਼ੀਲਾ ਸੀ, ਉਹ ਵੀ ਬੜੀ ਤੰਗੀ ਹੈ। ਅਖੀਰ ਉਹਨੇ ਕਈ ਵਾਰੀ ਉਹਦੇ ਘਰ ਵਾਲੀ ਕਿਹਾ, ਦੇਖੋ ਤੁਸੀਂ ਕਹਿੰਦੇ ਹੋ ਕ੍ਰਿਸ਼ਨ ਮੇਰੇ ਜਮਾਤੀ ਨੂੰ ਪਹਿਲੇ ਅਸੀਂ ਇਕੱਠੇ ਪੜ੍ਹਦੇ ਹੁੰਦੇ ਸਾਂ, ਅਤੇ ਜਾਓ ਉਹਨਾਂ ਨੂੰ ਮਿਲੋ, ਅੱਜ ਕਿੱਡੇ ਰਾਜ ਸ਼ਾਸ਼ ਵਿੱਚ ਨੇ, ਤੁਹਾਡੀ ਕੁਛ ਮਦਦ ਕਰਨਗੇ, ਸਾਡੀ ਹਾਲਤ ਐਸੀ ਤਰਸੀਯੋਗ ਹੈ, ਹੁਣ ਮਿਲੋ ਜਾ ਕੇ। ਕਹਿੰਦਾ ਕੀ ਮਿਲਾਂਗੀਆਂ ਚੀਜ਼ਾਂ, ਕੀ ਮੰਗਾਂ ਮੈਂ, ਮੈਨੂੰ ਸ਼ਰਮ ਆਉਂਦੀ। ਕਹਿਣ ਲੱਗੇ ਨਹੀਂ, ਇਹ ਜਿਹੀ ਹਾਲਤ ਆਪਣੀ ਇੱਧਰ ਬੱਚਿਆਂ ਦੀ ਹਾਲਤ ਹੈ, ਦੇਖ ਜਾ ਕੇ ਪੁੱਛੇ ਉਹਨਾਂ ਮਦਦ ਹੀ ਕਰਨਗੇ ਕੁਛ ਨਾ ਕੁਛ। ਖੈਰ ਕਹਿਣ ਲੱਗੇ ਫਿਰ ਮੈਂ ਜਾਣਾ, ਉਹ ਹੁਣ ਸਤਿਪੁਰਸ਼ਨ ਭੇਟਾ ਵੀ ਕੁਛ ਲੈ ਕੇ ਜਾਵਾਂ, ਭੇਟਾ ਉਹ ਜਾਣਦੇ ਹੀ ਸਭ ਕੁਛ ਕੀ। ਅਖੀਰ ਤੰਦਲ ਕੀ ਫੂਸ ਜਿਹੜਾ ਹੁੰਦਾ ਚੌਲਾਂ ਦਾ, ਹੁਣ ਤੰਦਲ ਕਹਿੰਦੇ, ਉਹ ਇੱਕ ਛੋਟੀ ਜਿਹੀ ਲੀਰ ਵਿੱਚ ਪੁਰਾਣੀ ਜੀ ਉਹਨੇ ਬੰਨ ਤੇ, ਕਹਿੰਦੇ ਆਹ ਭੇਟਦੇ ਨਹੀਂ ਉਹ ਸਾਡੇ ਕੋਲ, ਕੀ ਫੁੱਲੇ ਤਾਂ ਹੈ ਨਹੀਂ ਸਾਡੀ ਹਾਲਤ। ਫਿਰ ਅੱਗੇ ਜਿੱਥੇ ਕੱਚੀ ਦਾ ਬਹੁਤ ਵੱਡਾ ਮਹਿਲ ਸੀ ਉੱਥੇ ਪਹੁੰਚਿਆ ਦੁਆਰਕਾ, ਅਤੇ ਬਾਹਰ ਜਿਹੜੇ ਦਰਬਾਨ ਖੜ੍ਹੇ ਸੀ ਉਹਨਾਂ ਨੂੰ ਜਾ ਕੇ ਕਹਿਣ ਲੱਗਾ, ਕ੍ਰਿਸ਼ਨ ਜੀ ਨੂੰ ਕਹੋ ਮੇਰਾ ਨਾਮ ਸੁਦਾਮਾ ਹੈ, ਮੈਂ ਉਹਨਾਂ ਦਾ ਜਮਾਤੀ ਹਾਂ, ਜਦੋਂ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਆਪਣੇ ਗੁਰੂ ਕੋਲ, ਉਹਨਾਂ ਦਾ ਅਸੀਂ ਇਕੱਠੇ ਬਾਲ ਸਿਖਾਈ ਹਾਂ, ਮੈਂ ਮਿਲਣ ਵਾਸਤੇ ਆਇਆ। ਉਸਨੇ ਜਾ ਕੇ ਦੱਸਿਆ, ਕਹਿੰਦਾ ਮਹਾਰਾਜ ਫਟੇ ਪੁਰਾਣੇ ਜਿਹੇ ਕੱਪੜੇ ਹੁਣ, ਬਹੁਤ ਦਲੀਦਰੀ ਗਿਆ ਸਰੀਰ ਸੁੱਕਿਆ ਪਿਆ ਕੜਾਕਿਆਂ ਨਾਲ, ਅਤੇ ਇਹੋ ਜਿਹਾ ਸੁਦਾਮਾ ਆਪਣਾ ਨਾਂ ਦੱਸ ਰਿਹਾ, ਕਰਕੇ ਕਹਿੰਦਾ ਮੈਂ ਪੜ੍ਹਦਾ ਰਿਹਾ ਉਹਨਾਂ ਨਾਲ ਪਹਿਲਾਂ, ਉਹ ਮਿਲਣ ਨੂੰ ਕਹਿਣਾ। ਜੀ ਜੀ ਜਦੋਂ ਪਤਾ ਲੱਗਿਆ ਸੁਦਾਮਾ ਆਇਆ, ਉੱਥੋਂ ਹੀ ਉੱਠ ਕੇ ਡਿਣੌਤਾਂ ਕਰਦੇ। ਇਹ ਭਾਈ ਗੁਰਦਾਸ ਨੇ ਲਿਖਿਆ ਵੀ ਕੁਛ ਸੁਦਾਮਾ ਦਾਸ ਦੀ ਬਾਤ ਸਿਖਾਈ ਮਿੱਤਰ ਸਾਹਿਬ ਸਾਰਾ ਪ੍ਰਸੰਗੇ ਦਾ। ਸਯੋਂ ਕਰਕੇ ਆ ਕੇ ਮਿਲੇ ਕ੍ਰਿਸ਼ਨ ਜੀ ਨੂੰ, ਬੜਾ ਬੁੱਕ 'ਚ ਲੈ ਕੇ ਮਿਲੇ, ਲਿਜਾ ਕੇ ਸਿੰਘਾਸਣ 'ਤੇ ਬਿਠਾਇਆ, ਆਪਣੀਆਂ ਰਾਣੀਆਂ ਨੂੰ ਕਹਿੰਦੇ ਚੌਰ ਕਰੋ, ਕਿਸੇ ਨੂੰ ਕਹਿ ਚਰਨ ਤੋਂ ਇਹਨਾਂ ਦੇ ਚਰਾਮ ਲਿਖਲੋ, ਆਪਣੇ ਸਿਰ 'ਚ ਰਾਮ ਲਿਆ ਪਾਇਆ, ਬੜਾ ਉਹਦੀ ਸੇਵਾ ਕਈ ਦਿਨ ਰੱਖ ਕੇ ਬੜੀ ਸੇਵਾ ਕਰਦੇ ਰਹੇ। ਅਖੀਰ ਹੋਰ ਕੁਛ ਨਹੀਂ ਕਿਹਾ ਸੁਦਾਮੇ ਨੇ, ਉਹਨਾਂ ਨੇ ਕਿਹਾ ਸੀ ਸੁਸ਼ੀਲਾ ਵੀ ਮੈਂ ਕਹਿਣਾ ਕੁਛ ਨਹੀਂ, ਵੀ ਮੈਨੂੰ ਆ ਦਿਓ, ਮੈਂ ਤਾਂ ਜਾਇਆ ਉਹਨਾਂ ਨੇ, ਮੈਥੋਂ ਕਹਿ ਨਹੀਂ ਹੋਣਾ ਵੀ ਮੈਨੂੰ ਆ ਦਿਓ। ਕਹਿੰਦੀ ਆਪੇ ਜਾਣ ਜਾਣਗੇ ਤਾਂ ਕਹਿਣਾ ਹੀ ਯਾਰ। ਫਿਰ ਕਿਹਾ ਨਹੀਂ ਕੁਛ ਨਹੀਂ। ਅਖੀਰ ਕਈ ਦਿਨ ਰਹਿ ਕੇ ਕ੍ਰਿਸ਼ਨ ਜੀ ਕਹਿਣ ਲੱਗੇ, ਬਾਈ ਸੁਦਾਮਾ ਬੜੀ ਦੇਰ ਪਿੱਛੋਂ ਮਿਲੇ ਆਪਾਂ, ਬਹੁਤ ਚਿਰ ਪਿੱਛੋਂ ਮਿਲੇ, ਕਾਫੀ ਦੇਰ ਤੱਕ ਰੱਖਿਆ, ਫਿਰ ਪਿੱਛੋਂ ਜਾ ਕੇ ਉਹਨੇ ਵਿਸ਼ਵਕਰਮਾ ਨੂੰ ਭੇਜ ਕੇ ਉਹਦੇ ਬੜੇ ਬੜੇ ਮਹੱਲ ਰਚਦੇ, ਬਹੁਤ ਕੁਛ ਪਦਾਰਥਾਂ ਦਾ ਘਰ ਪਰਤਾ, ਸਭ ਕੁਛ ਕਰਤਾ, ਇਹਨੂੰ ਇਹਨੇ ਕੁਛ ਨਹੀਂ ਕਿਹਾ ਹੋਇਆ। ਅਖੀਰ ਜਦੋਂ ਵਾਪਸ ਆਉਣ ਲੱਗਿਆ, ਕਿਸੇ ਨੂੰ ਮਿਲ ਕੇ ਇਹਨੂੰ ਛੱਡਣ ਛੁੱਡਣ ਆਏ ਦੂਰ ਤੱਕ, ਅਸੀਂ ਸੋਚਦਾ ਹੁੰਦਾ ਕੁਛ ਨਾ ਬਣਿਆ। ਮੇਰੀ ਤਾਂ ਬੜੀ ਸੇਵਾ ਕੀਤੀ, ਉੱਥੇ ਤਾਂ ਬੱਚਿਆਂ ਦੇ ਦਹੀ ਹਾਲਤ, ਮੇਰਾ ਕੀ ਬਣਿਆ। ਅੱਛਾ, ਮੈਂ ਇਹਨੂੰ ਭੇਜਿਆ ਸੀ ਸੁਸ਼ੀਲ ਨੇ, ਮੈਂ ਜਾ ਆਇਆ। ਅੱਗੇ ਜਿਸ ਵਾਰ ਜਾ ਕੇ ਦੇਖਿਆ, ਆਪਣਾ ਘਰ ਕਹਿੰਦਾ ਗਰੀਬ ਦੀ ਛੱਤਰੀ ਵੀ ਢਾਹਤੀ, ਖਬਰ ਨਹੀਂ ਕਿਹੜੇ ਰਾਜਾ ਨੇ ਕਿਸੇ ਸੇਠ ਨੇ ਮਹੱਲ ਪਾ ਲਏ ਇੱਥੇ, ਮੇਰਾ ਉਹ ਵੀ ਜਾਂਦਾ ਰਹੇ, ਆਪਣੇ ਬੱਚੇ ਕਿੱਧਰ ਮਰ ਖਪਦੇ ਹੋਣਗੇ। ਜਦੋਂ ਦੇਖਿਆ ਇਹਨੇ ਇੱਧਰ ਉੱਧਰ ਜਾਗਦੇ ਨੂੰ, ਸੁਸ਼ੀਲਾ ਨੂੰ ਉੱਪਰ ਆਵਾਜ਼ ਮਾਰੀ, ਆ ਜਾਓ ਤੁਹਾਡੇ ਹੀ ਮਹੱਲ ਲੈ। ਬੜਾ ਖੁਸ਼ ਹੋਇਆ, ਫਿਰ ਆ ਕੇ ਦੇਖਿਆ, ਕਹਿਣ ਲੱਗਾ ਮੇਰਾ ਮਿੱਤਰ ਕਿਹਾ ਜਾ, ਦੇਖਿਆ ਕੀ ਕਰਤਾ ਸੁਦਾਮਾ। ਹੁਣ ਇਸ ਦਿਸ਼ਾ ਵਿੱਚ ਹੈ, ਅਮੀਰੀ ਦਿਸ਼ਾ ਵਿੱਚ ਹੈ ਸੁਦਾਮਾ। ਹੁਣ ਇੱਕ ਦਿਨ ਕਿਸ਼ਨ ਜੀ ਸੁਦਾਮੇ ਨੂੰ ਮਿਲਣ ਵਾਸਤੇ ਗਏ। ਉੱਥੇ ਕਿਸ਼ਨ ਜੀ ਸੁਸ਼ੀਲ ਨੂੰ ਕਹਿਣ ਲੱਗੇ, ਕੋਈ ਐਸੇ ਵੈਸੇ ਚੰਗੇ ਮਿੱਠੇ ਮੁੱਠੇ ਪਦਾਰਥ ਨਹੀਂ ਤਿਆਰ ਕਰਨੇ, ਸਾਡੀ ਦਾਲ ਰੋਟੀ ਜਿੱਦਾਂ ਰੋਜ਼ ਖਾਂਦੇ ਹਾਂ ਅਸੀਂ, ਬਸ ਜੀ ਭਰਿਆ ਪਿਆ ਮਿੱਠੀਆਂ ਚੀਜ਼ਾਂ ਨਾਲ, ਐਸਾ ਨਹੀਂ ਕੁਛ ਕਰਨਾ, ਅਸੀਂ ਸਾਦੀ ਦਾਲ ਰੋਟੀ ਤਿਆਰ ਕਰੋ, ਅਸੀਂ ਹੁਣੀ ਬਾਹਰ ਇਸ਼ਨਾਨ ਕਰਦੇ ਹਾਂ। ਸੁਦਾਮੇ ਨਾਲ ਲੈ ਕੇ ਬਾਹਰ ਚਲੇ ਗਏ ਤਲਾਅ ਤੇ ਇਸ਼ਨਾਨ ਕਰਨ ਵਾਸਤੇ। ਉੱਥੇ ਸੁਦਾਮੇ ਨੇ ਫਿਰ ਗੱਲ ਛੇੜੀ, ਸੁਦਾਮਾ ਕਹਿਣ ਲੱਗਾ ਮਹਾਰਾਜ ਮਾਇਆ ਦਿਖਾਓ ਆਪਣੀ। ਕਿਸ਼ਨ ਜੀ ਕਹਿੰਦੇ ਅਜੇ ਤੱਕ ਮਾਇਆ ਤਾਂ ਦੇਖੀ ਨਹੀਂ, ਕੁਛ ਕਸਰ ਰਹੀ ਹੈ ਮਾਇਆ ਦੀ? ਨਹੀਂ ਮਹਾਰਾਜ, ਮਾਇਆ ਜ਼ਰੂਰ ਦਿਖਾਓ, ਮੈਂ ਤੁਹਾਡਾ ਪੁਰਾਣਾ ਮਿੱਤਰ ਹਾਂ, ਮੈਨੂੰ ਮਾਇਆ ਜ਼ਰੂਰ ਦਿਖਾਓ। ਉਹ ਕਹਿਣਾ ਕਸਰ ਰਹੀ ਹੈ, ਤੈਨੂੰ ਮਾਇਆ ਦੀ ਦੇਖਤਾ ਸੀ, ਇਦੋਂ ਜ਼ਿਆਦਾ ਹੋਰ ਮਾਇਆ ਤਾਂ ਕੀ ਦੇਖ? ਨਹੀਂ ਨਹੀਂ ਜ਼ਰੂਰ ਕਿਰਪਾ ਕਰੋ। ਚੰਗਾ, ਕਹਿਣਗੇ ਵੀ ਤੇਰੀ ਮਰਜ਼ੀ ਹੈ, ਮਾਇਆ ਦੇਖਣੀ ਹੈ ਦੇਖ ਲੈ। ਖੈਰ ਇਸ਼ਨਾਨ ਕਰਦੇ ਸੀ, ਕਿਸ਼ਨ ਜੀ ਬੈਠੇ ਸੀ ਕਿਨਾਰੇ ਤੇ, ਉਹਨੇ ਚੁੱਭੀ ਜੋ ਦਲਾਈ ਸੁਦਾਮੇ ਨੇ, ਪਤਾ ਨਹੀਂ ਕੋਈ ਦਰਿਆ ਉਹਦੇ ਵਿੱਚ ਰੁੜਦਾ ਹੀ ਚਲਿਆ ਜਾ ਰਿਹਾ। ਉੱਡਦੇ ਜਾਂਦੇ ਜਾਂਦੇ ਅੱਗੇ ਜਾ ਕੇ ਪਤਾ ਨਹੀਂ ਕਿੱਡੀ ਕੁ ਦੂਰ ਚਲਾ ਗਿਆ, ਉੱਥੇ ਇੱਕ ਛੋਟੇ ਜਿਹੇ ਬੱਚੇ ਦੀ ਸ਼ਕਲ ਵਿੱਚ ਹੋ ਗਿਆ। ਉੱਥੇ ਬੜਾ ਕੋਈ ਸੇਠ ਸੀ, ਸਾਣੀ ਸੀ, ਉਹ ਉੱਥੇ ਨਾ ਰਹੇ ਸੀ, ਉਹਨਾਂ ਦੀ ਕੋਈ ਔਲਾਦ ਨਹੀਂ ਸੀ, ਉਹਨੇ ਬੱਚਾ ਜਾਣ ਕੇ ਫੜ ਲਿਆ, ਚਲੋ ਪਰਮਾਤਮਾ ਸਾਨੂੰ ਬੱਚਾ ਦਿੱਤਾ। ਪਾਲਣਾ ਪੂਰਣਾ ਕੀਤੀ, ਬੜਾ ਤਕੜਾ ਹੋ ਗਿਆ, ਵਿਆਹ ਸ਼ਾਦੀ ਹੋ ਗਈ, ਬਾਲ ਬੱਚੇ ਹੋ ਗਏ, ਪਰਚੇ ਪੁਰਚੇ। ਇਸੀ ਤਰ੍ਹਾਂ ਸਮਾਂ ਗੁਜ਼ਰ ਕੇ ਕੋਈ 60 ਸਾਲ ਦੀ ਉਮਰ, ਬਹੁਤ ਸਾਰੇ ਬੱਚੇ ਖਰਾ ਪਰਿਵਾਰ ਹੋ ਗਿਆ, ਕੁਦਰਤੀ ਉਹਦੇ ਘਰਵਾਲੀ ਗੁਜ਼ਰ ਗਈ। ਉੱਥੇ ਰਿਵਾਜ਼ ਸੀ ਜਿਵੇਂ ਸਤੀਆਂ ਹੁੰਦੀਆਂ ਸਤਾ ਹੋਣ ਦਾ, ਲੋਕ ਕਹਿੰਦੇ ਬਈ ਹੁਣ ਤੈਨੂੰ ਸਤਾ ਕਰਾਂਗੇ। ਸੁਦਾਮਾ ਉਹ ਡਰੇ, ਕਹਿਣ ਲੱਗਾ ਬੜਾ ਮੁਸ਼ਕਿਲ ਹੈ ਜਿਉਂਦੇ ਚੁਗਣਾ, ਇਹ ਤਾਂ ਬੜੀ ਔਖੀ ਹੈ, ਮੇਰੇ ਤੋਂ ਤਾਂ ਨਹੀਂ ਹੋਣਾ। ਉਹ ਕਹਿਣਗੇ ਵੀ ਇੱਥੇ ਰਿਵਾਜ਼ ਹੀ ਹੈ, ਜਿਵੇਂ ਤੈਨੂੰ ਰਿਵਾਜ਼ ਦੇ ਮੁਤਾਬਕ ਤੈਨੂੰ ਸਤਾ ਹੋਣਾ ਪਊਗਾ, ਮੇਰੇ ਤੋਂ ਨਹੀਂ ਕਰ। ਉਹ ਲੋਕ ਉਹਨੂੰ ਪ੍ਰੈਸ ਕਰ ਰਹੇ, ਮਜਬੂਰ ਕਰ ਰਹੇ ਨੇ, ਬਈ ਚੱਲ ਇਸ਼ਨਾਨ ਕਰ, ਤੈਨੂੰ ਇਹ ਚਿਕਾ ਵੀ ਸਿੱਟੀਏ। ਦੇਖੋ ਡਰਦਾ ਹੈ, ਕੰਬਦਾ ਹੈ, ਅਖੀਰ ਦੁਖੀ ਹੋਵੇ, ਹੋਰ ਕੁਛ ਨਾ ਸੀ, ਕੁਛ ਨਹੀਂ ਅੱਜ ਤਾਂ ਮੈਨੂੰ ਬਚਾ ਇਹ ਦਿੱਤਾ। ਜਦੋਂ ਬਚਾਇਆ ਤੇ ਇਸ਼ਨਾਨ ਕਰਕੇ ਬਾਹਰ ਨਿਕਲੇ, ਕਹਿੰਦੇ ਬੜੀ ਜੀ ਇਸ਼ਨਾਨ ਕਰਕੇ, ਖੈਰ ਕੱਪੜੇ ਕੁਪੜੇ ਪਾ ਲਏ, ਘਰ ਆ ਪਹੁੰਚੇ, ਅੱਗੇ ਖਾਣ ਵੀ ਤਿਆਰ ਨਹੀਂ ਹੈ ਜਿਵੇਂ। ਸੁਸ਼ੀਲਾ ਕਹਿੰਦੀ ਬੜੀ ਛੇਤੀ ਆ ਗਏ, ਇਸ਼ਨਾਨ ਨਹੀਂ ਕਰਕੇ, ਕਹਿੰਦੇ ਇਸ਼ਨਾਨ ਕਰਕੇ ਆਇਆ, ਇਹ ਤਾਂ 60-70 ਸਾਲ ਵੀ ਹੋ ਗਿਆ ਉੱਥੇ, ਤੁਹਾਨੂੰ ਪੁੱਛ ਲੈ ਕਿੰਨਾ ਕੀ ਉੱਥੇ ਦੇ ਗਿਆ ਮਾਇਆ। ਸੋ ਇਹ ਮਾਇਆ, ਇਸ ਨੂੰ ਕਹਿੰਦੇ ਹੋਏ ਕੁਛ ਨਾ ਆਉਂਦਾ, ਇਸਦਾ ਨਾਮ ਹੀ ਮਾਇਆ। ਈਸ਼ਰੀ ਜਾਦੂ ਕਹੋ, ਈਸ਼ਰੀ ਮਾਇਆ ਕਹੋ, ਅਵਿਦਿਆ ਕਹੋ, ਅਗਿਆਨ ਕਹੋ, ਅਵਰਣ ਕਹੋ, ਇਹ ਅਨੇਕਾਂ ਨਾਮ। ਇਸਦੇ ਬਲ ਕਰਕੇ ਅਣਹੋਇਆ ਇਸ ਸੰਸਾਰ ਦਾ ਹੈ, ਜਿਹੜਾ ਦੁੱਖ ਦਾ ਕਾਰਨ ਬਣ ਰਿਹਾ ਹੈ। ਇਸਦੇ ਇਸ ਮਾਇਆ ਦੀ ਨਿਵਿਰਤੀ ਵਾਸਤੇ ਹੀ, ਇਸ ਨੂੰ ਮਨ ਦੇ ਉੱਪਰ ਲਾਉਣ ਵਾਸਤੇ ਹੀ ਸਾਰੇ ਉਪਾਅ ਸਤਪੁਰਸ਼ਾਂ ਨੇ ਕਥਨ ਕੀਤੇ ਹਨ, ਦੱਸੇ ਹਨ, ਦਰਜ ਤੇ ਉਪਦੇਸ਼ ਵੀ ਇਹਨਾਂ ਦਾ ਹੀ ਕੀਤਾ ਜਾਂਦਾ। ਹੌਲੀ ਹੌਲੀ ਕਿਸੇ ਨੂੰ ਕਿਸੇ ਤਰੀਕੇ ਸਿਰ, ਕਿਸੇ ਨੂੰ ਕਿਸੇ ਤਰੀਕੇ ਸਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਦਰਸ ਹੈ, ਇਹ ਵਿਦਿਆ ਮਾਇਆ। ਸਹੀਓ ਕਦੇ ਕਿਹਾ ਇਨ ਮਾਇਆ ਜਗਦੀਸ਼ ਗੁਸਾਈ ਤੂੰ ਇਹ ਚਰਨ ਸਾਰੇ ਕਿੰਚਿਤ ਪੀਤਣ ਉੱਤੇ ਜਨ ਪੂਜਨ ਕਹਾਂ ਕਰੇ ਵਿਚਾਰੇ। ਇਹ ਪ੍ਰਭੂ ਕਬੀਰ ਜੀ ਨੇ ਪ੍ਰਾਰਥਨਾ ਕੀਤੀ ਹੈ, ਇਹ ਮਾਇਆ ਨੇ ਤੇਰੇ ਚਰਨ ਵਿਸਾਰ ਛੱਡੇ ਹਨ, ਕੀ ਕਰਨ ਵਿਚਾਰੇ ਜੀ। ਹਾਂ, ਇਹ ਤੇਰਾ ਨਾਂ ਚਿੱਤ ਨਹੀਂ ਆਉਂਦਾ ਹੈ, ਤੇਰੀ ਭਗਤੀ ਚਿੱਤ ਨਹੀਂ ਆਉਂਦੀ ਹੈ, ਇਹ ਕਿੱਧਰ ਨਿਆਣੇ ਦੀ ਆਪਣੀ ਕੋਈ ਤਾਕਤ ਨਹੀਂ, ਤੂੰ ਕਿਰਪਾ ਕਰ ਤਾਂ ਕਿ ਇਹਨਾਂ ਦੇ ਮਨਾਂ ਤੋਂ ਮਾਇਆ ਲਹੇ ਔਰ ਇਹ ਤੇਰੀ ਭਗਤੀ ਕਰਕੇ ਅਸਲੀਅਤ ਨੂੰ ਪ੍ਰਾਪਤ ਹੋ ਕੇ ਸੁਖੀ ਹੋ ਜਾ। ਕਿਉਂਕਿ ਜਿੰਨੀ ਦੇਰ ਦਾ ਮਨ ਤੇ ਮਾਇਆ ਦਾ ਗਲਬਾ ਹੈ, ਸੁਖੀ ਨਹੀਂ ਹੋ ਸਕਦਾ। ਤਾਂ ਐਸਾ ਹੈ, ਇਸ ਨੂੰ ਹੀ ਮਾਇਆ ਕਹਿੰਦੇ ਹਨ। ਇਸ ਨੂੰ ਲਾਉਣ ਵਾਸਤੇ ਹੀ ਪਹਿਲੇ ਤੇ ਮਾਇਆ ਨੇ ਮਨੁੱਖਾ ਦੇ ਵਿੱਚ ਹੀ ਇਸ ਦੀ ਸਮਝ ਪੈਂਦੀ ਹੈ, ਇਸ ਦੀ ਸੂਝਬੂਝ ਪੈਂਦੀ, ਸੂਝਬੂਝ ਵੀ ਸਤਸੰਗ ਦੁਆਰਾ ਪਏਗੀ। ਜਿਹਨਾਂ ਪੁਰਸ਼ਾਂ ਦਾ ਸਤਸੰਗ ਵੱਲ ਰਗਬਤ ਨਹੀਂ ਹੈ, ਹਿੱਤ ਨਹੀਂ ਹੈ, ਸਤਸੰਗ ਵੱਲ ਪਿਆਰ ਨਹੀਂ ਹੈ, ਉਹਨਾਂ ਦੇ ਇਸ ਗੱਲ ਦੀ ਸੂਝ ਹੀ ਨਹੀਂ ਪੈਂਦੀ। ਉਹ ਤਾਂ ਇਸ ਨੂੰ ਸੱਚ ਮੰਨ ਕੇ ਇਸ ਵਿੱਚ ਉਲਝੇ ਪਏ, ਇਹਨੂੰ ਗਾਂ ਕੋਈ ਜਾਣਦੇ ਨਹੀਂ। ਦੁਖੀ ਹੋ ਰਹੇ ਨੇ ਬਥੇਰੇ, ਸੁਖੀ ਨਹੀਂ, ਦੁਖੀ ਬਹੁਤ ਹਨ, ਪਰ ਪਤਾ ਹੀ ਨਹੀਂ ਹੈ। ਜਦੋਂ ਸਤਸੰਗ ਕਰਦਾ ਹੈ ਕੋਈ, ਫਿਰ ਥੋੜ੍ਹੀ ਬਹੁਤੀ ਇਹਨੂੰ ਸਮਝ ਪੈਂਦੀ ਹੈ, ਕੁਛ ਇਹੋ ਜਿਹੇ ਵਚਨ ਸੁਣਦਾ ਹੈ ਅਤੇ ਹੋਰ ਕੋਈ ਨਾ ਕੋਈ ਧਾਰਮਿਕ ਗ੍ਰੰਥਾਂ ਦਾ ਇਹੋ ਜਿਹਾ ਮੁਤਾਲਾ ਵੀ ਕਰਦਾ ਹੈ। ਬਹੁਤੇ ਗ੍ਰੰਥ, ਬਹੁਤੀ ਵਿੱਦਿਆ ਤੈਨੂੰ ਪਟਦੀਆਂ ਨੇ, ਝਮੇਲਿਆਂ 'ਚ ਵੀ ਪਾ ਦਿੰਦੀ ਹੈ। ਜਿਵੇਂ ਜੰਗਲ ਦੇ ਵਿੱਚ ਬਹੁਤੇ ਪਗ ਡੰਡੀਆਂ ਹੋਣ, ਜੇ ਕਿਸੇ ਥਾਂ 'ਤੇ ਪਹੁੰਚਣਾ ਹੋਵੇ ਰੁੱਲ ਜਾਂਦਾ। ਬਹੁਤ ਵਿੱਦਿਆ, ਕਿਸੇ ਨੇ ਕੁਛ ਕਹਿਤਾ, ਕਿਸੇ ਨੂੰ ਕੁਛ ਕਹਿਤਾ, ਕਿਸੇ ਨੂੰ ਕੁਛ ਕਹਿਤਾ, ਰੋਲ ਦਿੰਦੀ ਹੈ ਵਿੱਦਿਆ। ਕਿਸੇ ਇੱਕ ਨਿਸ਼ਾਨੇ ਦੇ ਥਾਂ ਦੀ ਸ਼ਰਧਾ ਨਹੀਂ ਰਹਿਣੀ, ਉਹ ਆਦਮੀ ਹਰ ਪਾਸੇ ਜਾਂਦਾ ਰਹਿੰਦਾ। ਇੱਕ ਮਾਰਗ 'ਤੇ ਚੱਲੇ ਤੇ ਕਿਹਾ ਸਤਪੁਰਸ਼ਾਂ ਦੇ ਕਹੇ ਅਨੁਸਾਰ ਚੱਲਣ, ਜਿਹੜੇ ਇੱਕ ਮਾਰਗ ਉਹ ਸਫਲਤਾ ਪ੍ਰਾਪਤ ਕਰਦਾ ਹੈ। ਨਹੀਂ ਤਾਂ ਜੇ ਉਹ ਗ੍ਰੰਥ ਆ ਉਹ ਦੇਖ ਲਿਆ, ਉਹ ਦੇਖ ਲਿਆ, ਇਹੋ ਜਿਹੇ ਅਨੇਕਾਂ ਕਿਸਮ ਦੇ ਗ੍ਰੰਥ ਹਨ ਜਿਹੜੇ ਇਹਨੂੰ ਪਟਲ ਬਲਕਿ ਬਹੁਤ ਭਰਮਾਂ 'ਚ ਪਾਉਂਦੇ ਹਨ। ਹਾਂ, ਕਿਸੇ ਨੂੰ ਕੁਛ ਕਹਿਤਾ, ਕਿਸੇ ਨੂੰ ਕੁਛ ਕਹਿਤਾ, ਕਿਸੇ ਨੂੰ ਕੁਛ ਕਹਿਤਾ, ਕਿਸੇ ਬਹੁਤ ਬਣੇ ਹੋਏ ਨੇ, ਉੱਥੇ ਭਰਮ ਪੈ ਜਾਂਦਾ, ਭੁਗ ਡੰਡੀਆਂ ਰੁੱਲ ਜਾਂਦਾ। ਇਸ ਕਰਕੇ ਮਹਾਂਪੁਰਸ਼ਾਂ ਦੇ ਇੱਕ ਸਤਪੁਰਸ਼ਾਂ ਦੀ ਸੰਗਤ ਦੀ ਜ਼ਰੂਰ ਦੱਸੀ ਹੈ, ਉਹਨਾਂ ਦੇ ਕਹੇ ਅਨੁਸਾਰ ਇਸ ਮਾਰਗ 'ਤੇ ਚੱਲੇ, ਜਿਹੜੇ ਉਹਨਾਂ ਦੇ ਆਸ਼ੇ ਅਨੁਸਾਰ ਬਚਨ ਹਨ ਸਾਡੀ ਗੁਰਬਾਣੀ ਅਨੁਸਾਰ ਚੱਲ ਕੇ, ਫਿਰ ਜਾ ਕੇ ਸਫਲਤਾ ਮਿਲਦੀ ਹੈ, ਵਰਨਾ ਤਾਂ ਰੁੱਲ ਰੁੱਲ ਜਾਂਦਾ। ਹਾਂ, ਜੇ ਕਿਸੇ ਸਾਰੀ ਦੁਨੀਆਂ ਗ੍ਰੰਥਾਂ ਤੋਂ ਕੁਛ ਹਾਸਲ ਕਰਨਾ ਹੈ, ਕੁਛ ਨਹੀਂ ਕਰ ਸਕਦਾ। ਇੱਕ ਅਸੀਂ ਪਿੱਛੇ ਜੇ ਗ੍ਰੰਥ ਛਪਾਇਆ ਹੈ, ਅਦਾ ਸਿਧਾਂਤ ਉਸਦਾ ਨਾਂ ਹੈ, 300 ਸਿਖਾਇਆ ਉਸਦਾ ਪੰਡਿਤ ਅਵਧੂਤ ਜਸਵੰਤ ਸਿੰਘ। 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮ੍ਰਤੀਆਂ, ਇਹ ਜਿਹੜੀਆਂ ਹਿੰਦੂ ਲਿਟਰੇਚਰ, ਤਕਰੀਬਨ ਸਾਰਾ ਸੰਸਕ੍ਰਿਤ ਵਿੱਚ। ਸਾਡੇ ਦੇਸ਼ ਦਾ ਪਹਿਲੇ ਸਭਿਅਤਾ ਜਿਹੜੀ ਸੀ ਹਿੰਦੂਇਜ਼ਮ ਦੀ, ਇਹ ਚਲੀ ਆ ਪਰਮਾਰਥਕ ਲਿਟਰੇਚਰ ਸਾਰਾ ਇਹ ਹੈ। ਇਹ ਸਾਰਾ ਅਧਿਐਨ ਕਰਨ ਬੜਾ ਵਕਤ ਲੱਗਦਾ ਹੈ। ਇਹਦੇ ਵਿੱਚ ਵੀ ਵੇਦ ਦਾ 1,00,000 ਸ਼ਲੋਕ ਹੈ, ਜਿਹਦੇ ਵਿੱਚੋਂ 80,00,000 ਸ਼ਲੋਕ ਜਿਹੜਾ ਹੈ ਕਰਮਕਾਂਡ ਦਾ, 16,000 ਨੇ 1,00,000 ਵਿੱਚੋਂ, 80,000 ਕਰਮਕਾਂਡ ਦਾ, 16,000 ਉਪਾਸ਼ਨਾ ਦਾ, 4,000 ਗਿਆਨ ਦਾ। ਤਾਂ ਥੋੜ੍ਹੀ ਹੁੰਦੀ ਹੈ, ਇਸ ਤਰ੍ਹਾਂ ਗੁਰਬਾਣੀ ਵਿੱਚ ਵੀ ਇਹ ਮਿਲਵਾਂ ਨਹੀਂ। ਇਸੇ ਤਰ੍ਹਾਂ ਇਸ ਦੇ ਅਨੁਸਾਰ ਹੀ ਵੇਦ ਵਿਆਸ ਨੇ 18 ਪੁਰਾਣ ਬਣਾਏ ਹਨ, ਉਹਨਾਂ ਵਿੱਚ ਵੀ ਇਹੀ ਕੁਛ ਹੈ, ਕੁਛ ਦੱਸਿਆ, ਕਿਸੇ ਕੁਛ, ਕਿਸੇ ਕੁਛ। ਇਉਂ ਇਹ ਵੇਦ ਜਿਹੜੇ ਹਨ ਉਹਨਾਂ ਵਿੱਚ ਅੱਡ ਅੱਡ ਹੈ, 6 ਸ਼ਾਸਤਰ ਜਿਹੜੇ ਉਹ ਵੀ 6 ਉਹਦੇ ਕਰਤਾ ਅੱਡ ਅੱਡ ਹਨ, ਉਹਨਾਂ ਨੂੰ ਵੀ ਅੱਡ ਅੱਡ ਹੀ ਕੁਛ ਥੋੜ੍ਹਾ ਥੋੜ੍ਹਾ ਭਰਮ ਰੱਖਿਆ, ਇਹਦੇ ਵਿੱਚ ਭੇਦ ਰੱਖਿਆ ਹੋਇਆ ਹੈ ਆਪਣੇ ਆਸ਼ੇ ਅਨੁਸਾਰ। ਸੋ ਇਸ ਤਰੀਕੇ ਸਿਰ ਜੇ ਇਹਨਾਂ ਨੂੰ ਸਾਰਿਆਂ ਨੂੰ ਅਧਿਐਨ ਕਰਨ ਨੂੰ ਕਿੰਨਾ ਵਕਤ ਲੱਗਦਾ। ਉਹ ਗ੍ਰੰਥ ਮੇ ਤੋਂ ਇੱਕ ਅਵਧੂਤ ਜਸਵੰਤ ਸਿੰਘ ਹੈ, ਇੱਧਰ ਹਜ਼ਾਰਾ ਪਿੰਡ ਹੈ ਜਲੰਧਰ ਦੇ, ਉੱਥੇ ਰਹਿੰਦੇ ਨੇ ਅਵਧੂਤ, ਇੱਥੇ ਵੀ ਆ ਕੇ ਗਏ ਨਾ ਕਿਤੇ ਥੋੜ੍ਹਾ ਚਿਰ ਵਾਸਤੇ ਆਏ ਸੀ, ਕਈ ਸਾਲ ਦੀ ਗੱਲ ਹੈ, ਇੱਥੋਂ ਨੀਚੇ ਮੇਰੇ ਪਾਸ ਪਹੁੰਚੇ। ਸਹੀਓ ਉਹ ਇਹਨੇ ਕੱਪੜਾ ਨਹੀਂ ਕੋਈ ਪਾਉਂਦੇ, ਕਪੀ ਮਾਤਰੀ ਰੱਖਦੇ ਨੇ, ਹੈ ਜਸਵੰਤ ਸਿੰਘ ਉਹਦਾ ਨਾਂ, ਨਿਰਮਲੇ ਕਿਰਿਆ ਇੰਨੀ ਕੀ ਰੱਖਦੇ ਹਨ, ਸਰਦੀ ਵਿੱਚ ਵੀ ਕੋਈ ਕੱਪੜੇ ਨਹੀਂ ਲੈਂਦੇ ਹਨ। ਉਹਨਾਂ ਦੇ ਸਰੀਰ ਦੀ ਜਿਹੜੀ ਚਮੜੀ ਹੈ ਚੁੱਟੇ ਵਰਗੀ ਹੋਈ ਹੋਈ ਹੈ ਕਿਉਂਕਿ ਮੁਰਦਾ ਹੋ ਜਾਂਦੀ ਨਾ। ਗਰਮੀ ਸਰਦੀ ਮੰਨਣਾ ਇਹ ਤਿੱਚਾ ਦਾ ਸੁਭਾਅ ਹੈ। ਜਿੰਨਾ ਇਸ ਨੂੰ ਨਰਮ ਰੱਖੋ, ਸਾਬਣ ਸੁਬਣ ਲਾਉਂਦੇ ਰਹੋ, ਆਰਾਮ ਦੇ, ਉਹਨਾਂ ਇਹ ਨਰਮ ਹੋ ਜਾਂਦੀ।